ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪਹਿਲਾ। ਕੁੰਗੂ ਕੀ ਕਾਇਆ, ਰਤਨਾ ਕੀ ਲਲਤਾ, ਅਗਰ ਵਾਸ ਤਨ ਸਾਸ, ਅੱਠ ਸੱਠ ਤੀਰਥ ਕਾ ਮੁਖ ਟਿੱਕਾ, ਤਿਤ ਘਟ ਮਤ ਵਿਗਾਸ। ਕੁੰਗੂ ਕੀ ਕਾਇਆ, ਰਤਨਾ ਕੀ ਲਲਤਾ, ਅਗਰ ਵਾਸ ਤਨ ਸਾਸ, ਅੱਠ ਸੱਠ ਤੀਰਥ ਕਾ ਮੁਖ ਟਿੱਕਾ, ਤਿਤ ਘਟ ਮਤ ਵਿਗਾਸ। ਓਤ ਮਤੀ ਸਾਲਾਹਣਾ, ਸੱਚ ਨਾਮ ਗੁਣਤਾਸ, ਬਾਬਾ ਹੋਰ ਮਤ ਹੋਰ ਹੋਰ, ਜੇ ਸੋ ਵੇਰ ਕਮਾਈਐ ਕੂੜੈ ਕੂੜਾ ਜੋਰ। ਰਹਾਓ ਪੂਜ ਲੱਗੈ ਪੀਰ ਆਖੀਐ, ਸਭ ਮਿਲੈ ਸੰਸਾਰ, ਨਾਉ ਸਦਾਏ ਆਪਣਾ ਹੋਵੈ ਸਿੱਧ ਸੁਮਾਰ, ਜਾਂ ਪਤ ਲੇਖੈ ਨਾ ਪਵੈ ਸਭਾ ਪੂਜ ਖੁਆਰ। ਜਿਨ ਕੋ ਸਤਗੁਰ ਥਾਪਿਆ, ਤਿਨ ਮੇਟ ਨਾ ਸਕੈ ਕੋਏ, ਉਹਨਾਂ ਅੰਦਰ ਨਾਮ ਨਿਧਾਨ ਹੈ, ਨਾਮੋ ਪ੍ਰਗਟ ਹੋਏ। ਨਾਉ ਪੂਜੀਐ ਨਾਉ ਮੰਨੀਐ, ਅਖੰਡ ਸਦਾ ਸੱਚ ਸੋਏ। ਖੇਹੂ ਖੇਰ ਲਾਈਐ ਤਾਂ ਜੀਓ ਕਿਹਾ ਹੋਏ, ਜਲਿਆ ਸਭ ਸਿਆਣਪ ਉੱਠੀ ਚੱਲਿਆ ਰੋਏ। ਨਾਨਕ ਨਾਮ ਵਸਾਰੀਐ ਡਰ ਗਿਆ ਕਿਆ ਹੋਏ, ਜਲਿਆ ਸਭ ਸਿਆਣਪ ਉੱਠੀ ਚੱਲਿਆ ਰੋਏ। ਨਾਨਕ ਨਾਮ ਵਸਾਰੀਐ ਡਰ ਗਿਆ ਕਿਆ ਹੋਏ। ਕੁੰਗੂ ਕੀ ਕਾਇਆ, ਰਤਨਾ ਕੀ ਲਲਤਾ, ਅਗਰ ਵਾਸ ਤਨ ਸਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ। ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਅੰਮ੍ਰਿਤ ਵੇਲੇ ਦੇ ਸੁਹਾਵਣੇ ਸਮੇਂ ਅੰਦਰ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਦੀ ਪਾਵਨ ਬਾਣੀ ਦਾ ਫੁਰਮਾਨ ਹੈ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ, ਹਰ ਦਰਗਹ ਕਾ ਬਾਸੀਠ। ਸਤਿਗੁਰੂ ਦਰਗਾਹੀ ਵਿਚੋਲੇ ਹਨ, ਜਿਸ ਗੁਰਸਿੱਖ ਮਾਈ ਭਾਈ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਣਾ ਹੋਵੇ, ਕਿਉਂਕਿ ਸਾਡੇ ਜੀਵਨ ਦਾ ਮਨੋਰਥ ਹੀ ਇਹ ਹੈ, ਮਿਲ ਜਗਦੀਸ਼ ਮਿਲਣ ਕੀ ਬਰੀਆ, ਤਿਰੰਕਾਲ ਇਹ ਦੇ ਸੰਜਰੀਆ। ਅਤੇ ਫਿਰ ਉਹ ਗੁਰੂ ਦੀ ਕਿਰਪਾ ਦੁਆਰਾ ਹੀ ਮਿਲਿਆ ਜਾ ਸਕਦਾ ਹੈ। ਗੁਰੂ ਦੇ ਕੋਲ ਕਿਹੜਾ ਸਾਧਨ ਹੈ, ਹਰ ਨਾਮੋ ਮੰਤਰ ਦੜਾਏ ਦਾ ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਸਤਿਗੁਰੂ ਦੇ ਕੋਲੇ ਨਾਮ ਦਾ ਵਸੀਲਾ ਹੈ ਜਿਸ ਦੁਆਰਾ ਵਿਛੜਿਆਂ ਹੋਇਆਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾ ਦਿੰਦੇ ਹਨ। ਗੁਰਮਤਿ ਦਾ ਸਿਧਾਂਤ ਹੈ ਨਾਮ ਦੁਆਰਾ ਨਾਮੀ ਤੱਕ ਜਾਣਾ, ਨਾਮ ਦੁਆਰਾ ਨਾਮੀ ਦੀ ਪ੍ਰਾਪਤੀ, ਨਾਮ ਦੁਆਰਾ ਨਾਮੀ ਦੇ ਵਿੱਚ ਅਭੇਦ ਹੋਣਾ। ਸੰਸਾਰ ਦੇ ਵਿੱਚ ਹੋਰ ਅਨੇਕਾਂ ਮਜ਼ਹਬ ਹਨ, ਅਨੇਕਾਂ ਧਰਮ ਹਨ, ਅਨੇਕਾਂ ਮਤ ਮਤੰਤਰ ਹਨ। ਉਹਨਾਂ ਦੇ ਵੀ ਕੁਝ ਵੱਖੋ ਵੱਖਰੇ ਸਿਧਾਂਤ ਹਨ। ਉਹ ਕਹਿੰਦੇ ਨੇ ਜੇ ਤੁਸੀਂ ਰੱਬ ਨੂੰ ਮਿਲਣਾ ਹੈ ਤੁਸੀਂ ਤਿਆਗ ਕਰੋ, ਕੋਈ ਕਹਿੰਦਾ ਵੈਰਾਗ ਧਾਰਨ ਕਰੋ, ਕੋਈ ਕਹਿੰਦਾ ਯੋਗ ਕਰੋ, ਕੋਈ ਕਹਿੰਦਾ ਕੋਈ ਤਪੱਸਿਆ ਕਰੋ, ਕੋਈ ਕਹਿੰਦਾ ਤੀਰਥ ਇਸ਼ਨਾਨ ਕਰੋ, ਕੋਈ ਕਹਿੰਦਾ ਤੁਸੀਂ ਚਲੀਸੇ ਕੱਢੋ, ਇਹਦੇ ਨਾਲ ਤੁਹਾਨੂੰ ਰੱਬ ਮਿਲ ਸਕਦਾ ਹੈ। ਗੁਰਮਤਿ ਦਾ ਗਾਡੀ ਰਾਹ ਹੈ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਸ ਦੇ ਮੁੱਖ ਅਸੂਲ ਹਨ ਧਰਮ ਦੀ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ। ਇਸ ਤੋਂ ਬਿਨਾਂ ਜਿਹੜੇ ਕੋਈ ਲੋਕ ਹੋਰ ਸਾਧਨਾ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਕਰਨਾ ਚਾਹੁੰਦੇ ਹਨ ਉਹ ਆਪਣੇ ਮਕਸਦ ਵਿੱਚ ਕਦੇ ਵੀ ਸਫਲ ਨਹੀਂ ਹੋ ਸਕਦੇ। ਕਿਉਂ? ਕਿਸੇ ਕਵੀ ਨੇ ਵੀ ਬੜਾ ਸੁੰਦਰ ਲਿਖਿਆ ਹੈ, ਰਾਮ ਨਾਮ ਅਵਲੰਬ ਬਿਨ ਅਵਰ ਜਿਤੇ ਪ੍ਰਿਆਸ, ਬਰਸਤ ਬਾਰਤ ਬੂੰਦ ਗਹਿ ਚੜ੍ਹਨਾ ਚਾਹੇ ਆਕਾਸ਼। ਵਾਹਿਗੁਰੂ ਦਾ ਨਾਮ ਹੀ ਉੱਚੀ ਪੌੜੀ ਹੈ ਜਿਸ ਦੁਆਰਾ ਵਾਹਿਗੁਰੂ ਤੱਕ ਪਹੁੰਚਿਆ ਜਾ ਸਕਦਾ ਹੈ। ਨਾਮ ਤੋਂ ਸਿਵਾਏ ਜਿੰਨੇ ਹੋਰ ਸਾਧਨ ਨੇ ਉਹ ਤਾਂ ਬੱਦਲ ਦੀਆਂ ਕਣੀਆਂ ਵਾਂਗ ਹਨ, ਉਹਨਾਂ ਦੁਆਰਾ ਸਾਨੂੰ ਕਦੇ ਵੀ ਸੱਚਖੰਡ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸੇ ਲਈ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਕੇ ਕਿਸੇ ਜਗਿਆਸੂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਕਿ ਗੁਰੂ ਦੀ ਮੱਤ ਤੋਂ ਬਿਨਾਂ ਕਿਸੇ ਹੋਰ ਦੀ ਮੱਤ ਨੂੰ ਧਾਰਨ ਕਰਕੇ ਵੀ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸ਼ਬਦ ਦੁਆਰਾ, ਇੱਕ ਲੋਕ ਉਹ ਹਨ ਜਿਹੜੇ ਪੂਰੇ ਗੁਰੂ ਦੀ ਮੱਤ ਨੂੰ ਲੈ ਕੇ ਜੀਵਨ ਦਾ ਪੰਧ ਤੈਅ ਕਰਦੇ ਹਨ, ਦੂਸਰੇ ਉਹ ਲੋਕ ਹਨ ਜਿਹੜੇ ਦੇਹਧਾਰੀ ਪੀਰਾਂ ਫਕੀਰਾਂ ਅਤੇ ਹੋਰ ਕਈ ਰਿਧੀਆਂ ਸਿੱਧੀਆਂ ਵਾਲੇ ਲੋਕਾਂ ਦੇ ਪਾਸੋਂ ਜਾ ਕੇ ਕੋਈ ਮੰਤਰ ਜੰਤਰ ਸਿੱਖਦੇ ਹਨ, ਉਹਨਾਂ ਦੁਆਰਾ ਵੀ ਪ੍ਰਾਪਤੀ ਭਾਲਦੇ ਹਨ। ਪਰ ਹਜ਼ੂਰ ਇਸ ਪਾਵਨ ਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਹਨ ਉਹਨਾਂ ਦੇ ਵਿੱਚ ਇਸ ਗੱਲ ਦਾ ਨਿਰਣਾ ਕਰਦੇ ਹਨ, ਬਾਬਾ ਹੋਰ ਮਤ ਹੋਰ ਹੋਰ, ਜੇ ਸੋ ਵੀਰ ਕਮਾਈਐ ਕੂੜੈ ਕੂੜਾ ਜੋਰ, ਰਹਾਉ। ਇਹਨਾਂ ਸਿਧਾਂਤ ਰੂਪ ਪੰਕਤੀਆਂ ਅੰਦਰ ਹਜ਼ੂਰ ਫਰਮਾਉਂਦੇ ਨੇ ਗੁਰੂ ਦੀ ਮੱਤ ਤੋਂ ਬਿਨਾਂ, ਬਾਬਾ ਹੋਰ ਮਤ ਹੋਰ ਹੋਰ, ਬਾਬਾ ਉੱਤਮ ਅਧਿਕਾਰੀ ਨੂੰ ਆਖਿਆ ਹੈ। ਹੋਰ ਜਿਹੜੀਆਂ ਮਤਾਂ ਨੇ ਉਹ ਤਾਂ ਹੋਰ ਹੋਰ ਪਾਸੇ ਹੀ ਸਾਨੂੰ ਲੈ ਜਾਂਦੀਆਂ ਨੇ। ਗੁਰੂ ਦੀ ਮੱਤ ਹੀ ਸਾਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਉਂਦੀ ਹੈ। ਗੁਰੂ ਦੀ ਮੱਤ ਤੋਂ ਬਿਨਾਂ ਜਿੰਨੀਆਂ ਵੀ ਹੋਰ ਮਤਾਂ ਨੇ, ਚਾਹੇ ਉਹ ਪੀਰਾਂ ਦੀਆਂ ਹਨ, ਪੰਡਤਾਂ ਦੀਆਂ ਹਨ, ਦੇਹਧਾਰੀ ਗੁਰੂਆਂ ਅਤੇ ਪਖੰਡੀਆਂ ਦੀਆਂ ਹਨ, ਪਰ ਹਜ਼ੂਰ ਕਹਿੰਦੇ ਜਿਹੜੀਆਂ ਹੋਰ ਮਤਾਂ ਨੇ ਉਹ ਤਾਂ ਹੋਰ ਹੋਰ ਪਾਸੇ ਹੀ ਸਾਨੂੰ ਲੈ ਜਾਂਦੀਆਂ ਨੇ। ਗੁਰਮਤਿ ਦਾ ਤਾਂ ਇੱਕੋ ਹੀ ਗਾਡੀ ਰਾਹ ਹੈ, ਜਿਹੜਾ ਉਸ ਉੱਤੇ ਚੱਲਦਾ ਹੈ ਉਹ ਆਪਣੀ ਮੰਜ਼ਿਲੇ ਮਕਸੂਦ ਪਹੁੰਚ ਜਾਂਦਾ ਹੈ। ਜਿਹੜੇ ਹੋਰ ਪਖੰਡੀ ਗੁਰੂਆਂ ਦੇ ਜਾਲ ਵਿੱਚ ਫਸ ਜਾਂਦੇ ਹਨ ਉਹ ਤਾਂ ਹੋਰ ਹੋਰ ਪਾਸੇ ਹੀ ਭਟਕਦੇ ਰਹਿੰਦੇ ਨੇ। ਜੇ ਸੋ ਵੇਰ ਕਮਾਈਐ ਕੂੜੈ ਕੂੜਾ ਜੋਰ, ਹਜ਼ੂਰ ਕਹਿੰਦੇ ਨੇ ਜੇ ਸੈਂਕੜੇ ਵਾਰ ਵੀ ਜਿਹੜੀਆਂ ਗੁਰਮਤਿ ਤੋਂ ਬਿਨਾਂ ਹੋਰ ਮਤਾਂ ਨੇ ਉਹਨਾਂ ਨੂੰ ਕਮਾ ਲਈਏ, ਭਾਵ ਜਿਵੇਂ ਹੋਰ ਲੋਕ ਕਹਿੰਦੇ ਨੇ ਤੁਸੀਂ ਯੋਗ ਕਰੋ, ਤੁਸੀਂ ਚਲੀਸੇ ਕੱਢੋ ਅਤੇ ਤੁਹਾਨੂੰ ਸ਼ਕਤੀ ਪ੍ਰਾਪਤ ਹੋ ਜਾਵੇਗੀ, ਹਜ਼ੂਰ ਕਹਿੰਦੇ ਗੁਰੂ ਦੀ ਮੱਤ ਤੋਂ ਬਿਨਾਂ ਜੇ ਹੋਰ ਮੱਤ ਲੈ ਕੇ ਸੈਂਕੜੇ ਵੀਰਾਂ ਵੀ ਉਹਨਾਂ ਦੀ ਕਮਾਈ ਕਰੀਏ, ਕੂੜਾ ਕੂੜਾ ਜ਼ੋਰ ਵੀ ਝੂਠੇ ਦਾ ਜ਼ੋਰ ਵੀ ਝੂਠਾ ਹੀ ਹੁੰਦਾ ਹੈ। ਇਹਦਾ ਮਤਲਬ ਇਹ ਹੈ, ਨਾਮ ਤੋਂ ਬਿਨਾਂ ਜਿਹੜੇ ਵੀ ਹੋਰ ਸਾਧਨ ਨੇ ਉਹਨਾਂ ਦੁਆਰਾ ਸਾਨੂੰ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ, ਸਾਨੂੰ ਆਪਣੀ ਮੰਜ਼ਿਲ ਨਹੀਂ ਹਾਸਲ ਹੋ ਸਕਦੀ। ਅਸੀਂ ਰਾਹ ਦੇ ਵਿੱਚ ਹੀ ਭਟਕਦੇ ਰਹਾਂਗੇ, ਕਿਸੇ ਤਨ ਪਤਨ ਲੱਗਣ ਜੋਗੇ ਨਹੀਂ ਹਾਂ। ਸਾਨੂੰ ਗੁਰੂ ਦੀ ਮੱਤ ਹੀ ਧਾਰਨ ਕਰਨ ਦੀ ਲੋੜ ਹੈ। ਸਤਿਗੁਰੂ ਦਾ ਹੁਕਮ ਹੈ, ਗੁਰ ਕੀ ਮੱਤ ਤੂੰ ਲੇਹ ਇਹ ਆਨੇ, ਭਗਤ ਬਿਨਾਂ ਬਹੁ ਡੂਬੇ ਸਿਆਨੇ। ਕਿ ਇਹ ਮਨੁੱਖ ਤੂੰ ਗੁਰੂ ਦੀ ਮੱਤ ਨੂੰ ਧਾਰਨ ਕਰ, ਕਿਉਂ ਹੋਰ ਮੱਤਾਂ ਪਿੱਛੇ ਤੁਰਿਆ ਫਿਰਦਾ? ਜਦੋਂ ਤੂੰ ਗੁਰੂ ਦੀ ਮੱਤ ਨੂੰ ਧਾਰਨ ਕਰ ਲਵੇਂਗਾ, ਗੁਰੂ ਤੇਰੀ ਅਗਵਾਈ ਕਰੇਗਾ, ਗੁਰੂ ਦੀ ਬਾਂਹ ਫੜ ਕੇ ਤੂੰ ਆਪਣੀ ਮੰਜ਼ਿਲ 'ਤੇ ਪਹੁੰਚ ਜਾਵੇਂਗਾ। ਪਰ ਜੇ ਤੂੰ ਗੁਰੂ ਦਾ ਪੱਲਾ ਨਾ ਪਕੜਿਆ, ਹੋਰ ਪਖੰਡੀਆਂ ਮਗਰ ਲੱਗ ਤੁਰਿਆ, ਫਿਰ ਤਾਂ ਹੋਰ ਹੋਰ ਪਾਸੇ ਹੀ ਉਹ ਤੈਨੂੰ ਲੈ ਜਾਣਗੇ, ਵਾਹਿਗੁਰੂ ਤੱਕ ਨਹੀਂ ਜਾ ਸਕੇਗਾ। ਜੇ ਸੈਂਕੜੇ ਵਾਰ ਪਖੰਡੀਆਂ ਦੀ ਮੱਤ ਨੂੰ ਕਮਾ ਵੀ ਲਈਏ, ਉਹਨਾਂ ਦੀ ਸਿੱਖਿਆ 'ਤੇ ਅਮਲ ਵੀ ਕਰ ਲਈਏ, ਪਰ ਝੂਠੇ ਦਾ ਜ਼ੋਰ ਤਾਂ ਝੂਠਾ ਹੀ ਹੁੰਦਾ ਹੈ। ਭਾਵ ਉਹਨਾਂ ਦੀ ਮੱਤ ਨੂੰ ਧਾਰਨ ਕਰਕੇ ਅਸੀਂ ਸੱਚ ਦੀ ਪ੍ਰਾਪਤੀ ਨਹੀਂ ਕਰ ਸਕਾਂਗੇ। ਲਓ ਹੁਣ ਆਰੰਭ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਸ਼ਬਦ ਦੇ ਅੰਦਰ ਜਿਹੜੀ ਉਹ ਗੁਰੂ ਦੀ ਖਾਸ ਮੱਤ ਹੈ ਉਹਦੀ ਮਹਾਨਤਾ ਦਰਸਾਉਂਦੇ ਹਨ। ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਕੁੰਗੂ ਕੀ ਕਾਇਆ ਰਤਨਾ ਕੀ ਲਲਤਾ, ਅਗਰ ਵਾਸ ਤਨ ਸਾਸ।
ਸ੍ਰੀ ਰਾਗ ਦੇ ਅੱਠਵੇਂ ਸ਼ਬਦ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਦੀ ਮੱਤ ਨੂੰ ਧਾਰਨ ਕਰਨ ਦੇ ਲਾਭ ਦੱਸਦੇ ਹਨ ਅਤੇ ਇਸ ਦੇ ਨਾਲ ਹੀ ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਜਿਹੜੀ ਸ੍ਰੇਸ਼ਟ ਮੱਤ ਹੈ, ਗੁਰੂ ਦੀ ਮੱਤ ਹੈ, ਉਹ ਕਿੱਥੇ ਪ੍ਰਗਟ ਹੁੰਦੀ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਦਾ ਜਵਾਬ ਦਿੰਦੇ ਹਨ, ਕੁੰਗੂ ਕੀ ਕਾਇਆ, ਜਿਨ੍ਹਾਂ ਦੀ ਕੁੰਗੂ ਦਾ ਅਰਥ ਹੈ ਕੇਸਰ ਵਾਂਗ ਪਵਿੱਤਰ ਕਾਇਆ ਦੇਹ ਬਣ ਜਾਂਦੀ ਹੈ। ਜਿਵੇਂ ਕੇਸਰ ਨੂੰ ਬਹੁਤ ਪਵਿੱਤਰ ਅਤੇ ਬਹੁਤ ਕੀਮਤੀ ਮੰਨਿਆ ਹੈ, ਹਜ਼ੂਰ ਕਹਿੰਦੇ ਨੇ ਕੁੰਗੂ ਕੀ ਕਾਇਆ, ਉਹਨਾਂ ਗੁਰਮੁਖਾਂ ਦੀ ਕਾਇਆ ਕੁੰਗੂ ਵਰਗੀ ਪਵਿੱਤਰ ਹੋ ਜਾਂਦੀ ਹੈ। ਰਤਨਾ ਕੀ ਲਲਤਾ, ਲਲਤਾ ਦਾ ਅਰਥ ਹੈ ਰਸਨਾ, ਉਹਨਾਂ ਦੀ ਰਸਨਾ, ਉਹਨਾਂ ਦੀ ਜ਼ੁਬਾਨ ਰਤਨਾ ਦੀ ਬਣ ਜਾਂਦੀ ਹੈ। ਇਹਦਾ ਮਤਲਬ ਇਹ ਹੈ, ਉਹਨਾਂ ਦੇ ਸਰੀਰ ਵਿੱਚੋਂ ਕੇਸਰ ਵਾਂਗੂ ਸੁੰਦਰ ਲਾਲੀ ਟਪਕਦੀ ਹੈ ਅਤੇ ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਜਿਹੜੇ ਸ਼ਬਦ ਨਿਕਲਦੇ ਨੇ ਉਹ ਰਤਨਾ ਵਾਂਗੂ ਬਹੁਤ ਹੀ ਅਮੋਲਕ ਹੁੰਦੇ ਨੇ। ਅਗਰ ਵਾਸ ਤਨ ਸਾਸ ਅਤੇ ਜਿਹੜੇ ਤਨ ਵਿੱਚ ਉਹਨਾਂ ਦੇ ਸਾਸ ਚੱਲਦੇ ਹਨ, ਸਰੀਰ ਵਿੱਚ ਉਹਨਾਂ ਦੇ ਪ੍ਰਾਣ ਚੱਲਦੇ ਹਨ, ਉਹਨਾਂ ਵਿੱਚੋਂ ਅਗਰ ਦੀ ਵਾਸ਼ਨਾ ਆਉਣ ਲੱਗ ਜਾਂਦੀ ਹੈ। ਇਹਦਾ ਮਤਲਬ ਇਹ ਹੈ, ਜਿਨ੍ਹਾਂ ਨੇ ਭਗਤੀ ਕਰਕੇ ਸੇਵਾ ਸਿਮਰਨ ਕਰਕੇ ਆਪਣੇ ਦੇਹ ਨੂੰ ਵੀ ਕੇਸਰ ਵਾਂਗ ਪਵਿੱਤਰ ਬਣਾ ਲਿਆ ਹੈ ਅਤੇ ਆਪਣੀ ਜ਼ੁਬਾਨ ਨੂੰ ਵੀ ਮਿੱਠ ਬੋਲੜੀ ਬਣਾ ਲਿਆ ਹੈ ਅਤੇ ਫਿਰ ਉਹਦੇ ਜਿਹੜੇ ਸਰੀਰ ਵਿੱਚ ਸਵਾਸ ਨੇ ਉਹਨਾਂ ਵਿੱਚੋਂ ਵੀ ਅਗਰ ਵਰਗੀ ਵਾਸ਼ਨਾ ਆਉਂਦੀ ਹੈ। ਅਗਰ ਇੱਕ ਬੜੀ ਖੁਸ਼ਬੂਦਾਰ ਲੱਕੜੀ ਹੁੰਦੀ ਹੈ, ਹਜ਼ੂਰ ਕਹਿੰਦੇ ਨੇ ਅਗਰ ਵਾਸ ਤਨ ਸਾਸ, ਜਿਹੜੇ ਗੁਰਮੁਖਾਂ ਦੇ ਸਰੀਰ ਵਿੱਚ ਸਵਾਸ ਵਗਦੇ ਨੇ ਉਹਨਾਂ ਵਿੱਚੋਂ ਅਗਰ ਵਰਗੀ ਵਾਸ਼ਨਾ ਸੁੰਦਰ ਸੁਗੰਧੀ ਆਉਣ ਲੱਗ ਜਾਂਦੀ ਹੈ।
68 तीर्थ का मुख टिका तित कट मत विगास।
हजूर कहिंदे ने उन्हां गुरमुखां दे मुख ते मथे उते 68 तीर्थां दे महात्म दा टिक्का भी लग जांदा है। इहदा मतलब यह है जे कोई ऐसे महापुरखां दे दर्शन दीदार कर लवे ते उन्हों 68 तीर्थां ते जाण दी कोई लोड़ नहीं रह जांदी। उस महापुरख दे दर्शन करके ही 68 तीर्थां दा इशनान हो जांदा है। हजूर कहिंदे ने उन्हां गुरमुखां दी जिंदगी इन्नी पवित्र हो जांदी है, 68 तीर्थां दा तिलक उन्हां दे मत्थे ते लग जांदा है, तित कट मत विगास। ऐसे गुरमुखां दे कट हिरदे विच उह श्रेष्ठ मत गुरू दी सिख्या ते आत्म विशैणी बुद्धि प्रगट हुंदी है। भाव जिन्हां ने अपने शरीर नूं सब तो पहला अपनी देह नूं दूसरे नंबर ते अपनी रसना नूं ते अपने सुवासां नूं सिमरन द्वारा सुगंधित कर लिया है, फिर उन्हां दे मत्थे ते 68 तीर्थां दा टिक्का लग जांदा है वी इन्हां गुरमुखां दी देह इन्नी पवित्र है। कबीर मन निर्मल पया जैसा गंगा नीर, पाछै लागो हर फिरै कहत कबीर कबीर। उन्हां गुरमुखां दे कट हिरदे विच फिर उह श्रेष्ठ मत प्रगट हुंदी है।
ओत मती सालाहण सच नाम गुणतास।
हजूर फरमाउंदे ने ओत मती, ओत दा अर्थ है उस मत द्वारा, शुद्ध बुद्धि द्वारा, गुरू दी सिख्या द्वारा, गुणा दे खजाने अकाल पुरख वाहिगुरू दा सच्चा नाम जपना चाहीदा है अते नाल ही सालाहना उस अकाल पुरख वाहिगुरू परमेश्वर नूं सलाउणा चाहीदा। इहदा मतलब यह है जे असी नाम भी जपना है तां भी गुरू दी मत नूं धारण करके जपो। जे असी वाहिगुरू दी सिफत सलाह करनी है, कीर्तन भगती करनी है तां भी गुरू वाले होके करो। हजूर कहिंदे उस मत नूं धारण करके ही गुणा दे खजाने अकाल पुरख वाहिगुरू दा सच्चा नाम जपना चाहीदा है ते उस प्रभु दी सिफत सलाह करनी चाहीदी है।
बाबा होर मत होर होर जे सौ वेर कमाई है कूड़ा कूड़ा जोर रहाओ। पूज लगे पीर आखिया सब मिले संसार।
धन गुरु नानक देव महाराज सच्चे पातशाह पूरे गुरु दी मत तो बिना जेड़े होर दे तारी पीर फकीर पखंडी लोग भी मतां दिंदे ने उन्हां दा खंडन करदे हन। बाबा होर मत होर होर ऐ उत्तम अधिकारी, ऐ बाबा ऐ बजुर्गा, गुरू तो बिना जिहड़ी होर मत है उह ते होर होर पासे सानू लै जावेगी। जे सैकड़े वेर भी पखंडियां दी मत नूं कमा लईए, उहनां दी सिख्या नूं मन लईए, झूठे दा जोर तां झूठा ही हुंदा है। भाव सैकड़े ही साधन करन दे बावजूद सच दी प्राप्ती नहीं कदी भी हो सकदी। रहाओ विश्राम दे के सतगुरू दे चरणां दे विच जिग्यासू वालों बेनती की गई। कहन लगा सच्चे पातशाह जेड़े पीर फकीर लोग ने रिधियां सिद्धियां दे मालक हुंदे ने जे उन्हां दी मत नूं धारण कर लईए ते आदमी पीर बन जांदा है, शक्तिवान बन जांदा है, उहदे विच करामातां आ जांदियां ने, लोक उन्हां दी पूजा करदे ने। तुसीं आखदे हो वी उसदा कोई लाभ नहीं। बाबा होर मत होर होर। धन गुरू नानक देव महाराज सच्चे पातशाह इस गल का जवाब अगलियां पंक्तियां विच बख्शिश करदे हन। पूज लगै पीर आखीए सब मिले संसार। बई ठीक है, तुसीं चलीसे कढ ले, कोई होर तपस्या कर ले, कोई साधन कर ले ते लोग थानू पीर कहण लग पे, पीर आखीए, पीर साहब कह के बुलाउण लग पे ते पूज लगै थोड़ी पूजा होण लग पवे। पूज लगै पीर आखीए, पूजा भी होण लग जावे, पीर भी सदवा लवे। सब मिले संसार, ये संसार नहीं कहना, संसार उत्ते टिप्पी ही उचारण करनी है। सब मिले संसार ते जितने भी संसार दे लोक ने वो भी ਇਕੱਠੇ ਹੋਣ ਲੱਗ ਜਾਣ, ਕਿਉਂਕਿ ਜਿਹੜੇ ਪੀਰ ਫਕੀਰ ਨੇ ਬੜੀ ਦੁਨੀਆ ਉਹਨਾਂ ਕੋਲ ਜਾਂਦੀ ਹੈ, ਅਖਬਾਰਾਂ ਦੇ ਵਿੱਚ ਟੀਵੀ ਦੇ ਅੰਦਰ ਉਹਨਾਂ ਦੇ ਸੈਂਕੜੇ ਇਸ਼ਤਿਹਾਰ ਲੱਗਦੇ ਨੇ, ਮਸ਼ਹੂਰੀਆਂ ਹੁੰਦੀਆਂ ਨੇ ਅਤੇ ਬਹੁਤ ਸਾਰੇ ਲੋਕ ਉਹਨਾਂ ਦੇ ਮਗਰ ਵੀ ਲੱਗਦੇ ਨੇ। ਇੱਕ ਉਹਨਾਂ ਨੇ ਹੋਰ ਚੋਰ ਮੋਰੀ ਰੱਖੀ ਹੁੰਦੀ ਹੈ, ਉਹ ਕਹਿੰਦੇ ਅਸੀਂ ਗੁਪਤ ਰੱਖਾਂਗੇ ਤੁਹਾਡੀ ਵਾਰਤਾ, ਤੁਸੀਂ ਫੋਨ 'ਤੇ ਸਾਡੇ ਨਾਲ ਗੱਲ ਕਰੋ। ਜਿਹੜੇ ਇਹੋ ਜਿਹੇ ਲੋਕ ਨੇ ਪਖੰਡੀ ਦੰਭੀ, ਉਹਨਾਂ ਦਾ ਗੁਰਮਤਿ ਖੰਡਨ ਕਰਦੀ ਹੈ। ਹਜ਼ੂਰ ਕਹਿੰਦੇ ਨੇ ਤੁਹਾਡੀ ਪੂਜਾ ਵੀ ਹੋਣ ਲੱਗ ਜਾਵੇ, ਪੀਰ ਵੀ ਤੁਸੀਂ ਸਦਵਾ ਲਵੋ ਅਤੇ ਸਾਰਾ ਸੰਸਾਰ ਵੀ ਤੁਹਾਡੇ ਕੋਲ ਇਕੱਠਾ ਹੋਣ ਲੱਗ ਜਾਵੇ।
ਨਾਉ ਸਦਾਏ ਆਪਣਾ ਹੋਵੇ ਸਿੱਧ ਸਮਾਰ,
ਅਤੇ ਫਿਰ ਤੁਸੀਂ ਆਪਣਾ ਨਾਂ ਵੀ ਚੰਗਾ ਸਦਵਾ ਲਵੋ, ਪੀਰ ਸਾਹਿਬ, ਪੰਡਿਤ ਸਾਹਿਬ ਅਤੇ ਸੈਜਦ ਜੀ ਮਹਾਰਾਜ, ਹੋਰ ਬੜਾ ਕੁਛ ਲੋਕ ਅਖਵਾਉਂਦੇ ਨੇ, ਬੜਾ ਕੁਛ ਲੋਕ ਆਉਂਦੇ ਨੇ। ਹਜ਼ੂਰ ਕਹਿੰਦੇ ਨੇ ਤੁਸੀਂ ਆਪਣਾ ਚੰਗਾ ਨਾਂ ਵੀ ਸਦਵਾ ਲਵੋ, ਹੋਵੇ ਸਿੱਧ ਸੁਮਾਰ। ਅਤੇ ਫਿਰ ਜਿਹੜੇ ਸਿੱਧ ਦਾ ਅਰਥ ਹੈ ਸਮਰੱਥ, ਸਿੱਧ ਦਾ ਅਰਥ ਹੈ ਜਿਹੜਾ ਰਿਧੀਆਂ ਸਿੱਧੀਆਂ ਦਾ ਮਾਲਕ ਹੋਵੇ, ਉਹਨਾਂ ਸਿੱਧਾਂ ਦੇ ਸ਼ੁਮਾਰ ਦੇ ਵਿੱਚ ਵੀ, ਉਹਨਾਂ ਦੀ ਗਿਣਤੀ ਦੇ ਵਿੱਚ ਵੀ ਆਪਣੇ ਆਪ ਨੂੰ ਸ਼ਾਮਲ ਕਰ ਲਵੇ। ਭਾਵ ਇੱਕ ਪਾਸੇ ਲੋਕ ਪੀਰ ਸਾਹਿਬ ਕਹਿ ਕੇ ਮੱਥਾ ਟੇਕਣ ਅਤੇ ਦੂਜੇ ਪਾਸੇ ਸਿੱਧ ਹੋ ਕੇ ਆਪਣੀ ਪੂਜਾ ਵੀ ਕਰਵਾ ਲਵੇ।
ਜਾ ਪਤ ਲਿਖੈ ਨਾ ਪਵੈ ਸਭਾ ਪੂਜ ਖੁਆਰ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਠੀਕ ਹੈ, ਤੁਸੀਂ ਚਲੀਸੇ ਕੱਢ ਕੇ ਹੋਰ ਸਾਧਨ ਕਰਕੇ ਤੁਸੀਂ ਆਪਣੀ ਪੂਜਾ ਤਾਂ ਜ਼ਰੂਰ ਕਰਵਾ ਸਕਦੇ ਹੋ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬੜੇ ਕੀਮਤੀ ਬਚਨ ਆਖੇ ਨੇ। ਸਵਾਂਗ ਦੇਖ ਕਰ ਪੂਜਤ ਰਾਜਾ, ਸਵਾਂਗ ਨੂੰ ਦੇਖ ਕੇ ਰਾਜੇ ਵੀ ਆ ਕੇ ਮੱਥਾ ਟੇਕਦੇ ਨੇ। ਤੁਸੀਂ ਵੇਖੋਗੇ ਜਿੰਨੇ ਵੀ ਕੋਈ ਪੀਰ ਫਕੀਰ ਕੋਈ ਹੋਰ ਲੋਕ ਨੇ ਜਿਨ੍ਹਾਂ ਦੇ ਕੋਲ ਦੁਨੀਆ ਜਾਣ ਲੱਗ ਜਾਵੇ ਅਤੇ ਰਾਜੇ ਮਹਾਰਾਜੇ ਵੀ ਉਹਨਾਂ ਦੇ ਕਦਮਾਂ 'ਤੇ ਝੁਕਣ ਲੱਗ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਵੋਟਾਂ ਚਾਹੀਦੀਆਂ ਹੁੰਦੀਆਂ ਨੇ, ਉਹਨਾਂ ਨੂੰ ਹੋਰ ਮਦਦ ਦੀ ਲੋੜ ਹੁੰਦੀ ਹੈ, ਪੂਜਾ 'ਤੇ ਹੋਣ ਲੱਗ ਜਾਂਦੀ ਹੈ। ਅਤੇ ਸਤਿਗੁਰੂ ਨੇ ਇਹ ਵੀ ਲਿਖਿਆ ਹੈ, ਪੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ। ਇਹ ਪਖੰਡੀਆਂ ਦੀ ਗੱਲ ਹੈ, ਦੁਨੀਆ ਨੂੰ ਪੇਖ ਦਿਖਾ ਕੇ ਲੁੱਟ ਲਿਆ। ਪੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਲੋਕਾਂ ਨੂੰ ਆਪਣੇ ਵਸੀਕਾਰ ਰੱਖੀ ਕਰੀ ਰੱਖਿਆ। ਪਰ ਹਜ਼ੂਰ ਕਹਿੰਦੇ ਨੇ ਅੰਤ ਕਾਲ ਕਾਤੀ ਕਟਿਓ, ਜਿਹੜੇ ਇਹੋ ਜਿਹੇ ਪਖੰਡੀ ਲੋਕ ਨੇ ਜਿਹੜੇ ਲੋਕਾਂ ਨੂੰ ਜੰਤਰਾਂ ਮੰਤਰਾਂ ਦੇ ਨਾਲ ਵਸ ਕਰਦੇ ਨੇ, ਅਖੀਰ ਦੇ ਸਮੇਂ ਉਹ ਵੀ ਕਾਲ ਦੀ ਕੈਂਚੀ ਦੇ ਨਾਲ ਕੱਟੇ ਜਾਂਦੇ ਨੇ, ਕਾਲ ਕਸਾਈ ਵਾਂਗ ਉਹਨਾਂ ਦਾ ਵੀ ਆ ਕੇ ਸਿਰ ਵੱਢਦਾ ਹੈ। ਬਸ ਨਰਕ ਮੋਹਲੀਨ, ਉਹਨਾਂ ਨੂੰ ਨਰਕਾਂ ਦੇ ਵਿੱਚ ਜਾ ਕੇ ਵਾਸਾ ਮਿਲਦਾ। ਇਹ ਪਖੰਡੀਆਂ ਦੀ ਗੱਲ ਹੈ। ਹਜ਼ੂਰ ਕਹਿੰਦੇ ਨੇ ਪੂਜਾ ਤਾਂ ਹੋਣ ਲੱਗ ਜਾਵੇਗੀ, ਪਰ ਨਾਲ ਹੀ ਸਤਿਗੁਰੂ ਕਹਿੰਦੇ ਨੇ ਜਾਂ ਪਤ ਲਿਖੈ ਨਾ ਪਵੈ, ਜੇ ਤੁਹਾਡੀ ਪਤ ਵਾਹਿਗੁਰੂ ਦੇ ਲੇਖੇ ਵਿੱਚ ਨਾ ਪਈ, ਇਹਦਾ ਮਤਲਬ ਇਹ ਹੈ ਜੇ ਦਰਗਾਹ ਦੇ ਵਿੱਚ ਤੁਹਾਡੀ ਇੱਜ਼ਤ ਨਾ ਬਣ ਸਕੀ, ਸਭਾ ਪੂਜ ਖੁਆਰ, ਜਿਤਨੀ ਵੀ ਤੁਸੀਂ ਪੂਜਾ ਪ੍ਰਤਿਸ਼ਠਾ ਕਰਵਾਈ ਹੈ ਅਤੇ ਕਰਵਾ ਰਹੇ ਹੋ, ਅੱਗੇ ਨੂੰ ਕਰਵਾਓਗੇ, ਉਹ ਸਾਰੀ ਤੁਹਾਡੇ ਲਈ ਖੁਆਰੀ ਦਾ ਕਾਰਨ ਬਣ ਜਾਵੇਗੀ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਇੱਕ ਮੁਸਲਮਾਨ ਫਕੀਰ ਦੇ ਪਾਸ ਗਏ, ਉਹ ਚਲੀਸੇ ਕੱਢ ਰਿਹਾ ਸੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਤੁਸੀਂ ਇਹ ਕੀ ਕਰ ਰਹੇ ਹੋ? ਕਹਿਣ ਲੱਗੇ ਦੁਨੀਆ ਇਸ ਤੋਂ ਬਿਨਾਂ ਮੰਨਦੀ ਨਹੀਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਫਿਰ ਦੁਨੀਆ ਲਈ ਇਹ ਤੁਸੀਂ ਸਭ ਕੁਛ ਕਰ ਰਹੇ ਹੋ? ਹਾਂ, ਅਸੀਂ ਦੁਨੀਆ ਦੀ ਵਡਿਆਈ ਪੂਜਾ ਪ੍ਰਤਿਸ਼ਠਾ ਲਈ ਕਰ ਰਹੇ ਹਾਂ। ਮਨੁੱਖ ਦੀ ਸੋਚ ਦੁਨੀਆ ਦੇ ਮਾਇਆ ਦੇ ਆਲੇ ਦੁਆਲੇ ਹੀ ਘੁੰਮਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਦਰਗਾਹ ਵਿੱਚ ਕੀ ਬਣੇਗਾ? ਕਹਿੰਦੇ ਦਰਗਾਹ ਦੇ ਵਿੱਚ ਵੀ ਸਾਡੀ ਇੱਜ਼ਤ ਹੋਵੇਗੀ। ਸਤਿਗੁਰੂ ਕਹਿਣ ਲੱਗੇ ਨਹੀਂ, ਤੁਸੀਂ ਆਪਣੀ ਬੰਦਗੀ ਦਾ, ਆਪਣੀ ਤਪੱਸਿਆ ਦਾ ਫਲ ਤਾਂ ਇੱਥੇ ਭੋਗ ਲਿਆ, ਹੁਣ ਅੱਗੇ ਲਈ ਤੁਸੀਂ ਕੀ ਲੈ ਕੇ ਜਾਓਗੇ? ਕੁਝ ਵੀ ਨਹੀਂ, ਖਾਲੀ ਹੱਥ ਜਾਣਾ ਪਵੇਗਾ। ਜੇ ਹੁਣ ਕਿਸੇ ਜ਼ਿਮੀਂਦਾਰ ਦੀ ਖੜੀ ਫਸਲ 'ਤੇ ਹੀ ਗੜੇ ਮਾਰ ਹੋ ਜਾਵੇ ਤਾਂ ਫਿਰ ਉਹਨੂੰ ਖਲਵਾੜੇ ਵਿੱਚ ਕੀ ਲੈ ਕੇ ਜਾਵੇਗਾ? ਕੁਝ ਵੀ ਨਹੀਂ, ਉੱਥੇ ਹੱਥ ਪੱਲੇ ਆਵੇਗਾ। ਖੇਤੀ ਜਨ ਕੀ ਉਜੜੈ ਖਲਵਾੜੇ ਕਿਆ ਥਾਂ, ਇਹ ਸਤਿਗੁਰੂ ਦੀ ਬਾਣੀ ਦੇ ਬਚਨ ਨੇ। ਇਹ ਕਹਿਣ ਲੱਗਾ ਨਹੀਂ, ਮਨੁੱਖ ਤਪੱਸਿਆ ਕਰਕੇ ਇੱਥੇ ਦੁਨੀਆਂ ਵਿੱਚ ਵੀ ਪ੍ਰਵਾਨ ਹੁੰਦਾ ਹੈ ਅਤੇ ਦਰਗਾਹ ਦੇ ਵਿੱਚ ਵੀ ਪ੍ਰਵਾਨ ਹੋ ਜਾਂਦਾ। ਸਤਿਗੁਰੂ ਨੇ ਇਹ ਭੁਲੇਖਾ ਦੂਰ ਕਰਨ ਦੇ ਲਈ ਭਾਈ ਮਰਦਾਨੇ ਨੂੰ ਆਖਿਆ, ਗੁੜ ਦੀ ਰੋੜੀ ਲਿਆ। ਉਸਨੇ ਗੁੜ ਦੀ ਰੋੜੀ ਲੈ ਆਂਦੀ। ਬਰਸਾਤ ਦੀ ਮੌਸਮ ਕਾਰਨ ਗੁੜ ਪਿਘਲਿਆ ਹੋਇਆ ਸੀ, ਉਸ ਉੱਤੇ ਮੱਖੀਆਂ ਬੈਠ ਗਈਆਂ। ਸਤਿਗੁਰੂ ਕਹਿਣ ਲੱਗੇ, ਪੀਰ ਸਾਹਿਬ, ਆਹ ਅਸੀਂ ਤੁਹਾਨੂੰ ਨਜ਼ਰਾਨਾ ਭੇਟ ਕੀਤਾ, ਪ੍ਰਵਾਨ ਕਰੋ। ਹੁਣ ਗਿੱਲੇ ਗੁੜ ਉੱਤੇ ਮੱਖੀਆਂ ਬੈਠੀਆਂ ਸਨ ਅਤੇ ਪੀਰ ਕਹਿਣ ਲੱਗਾ, ਇਹ ਮੈਂ ਕਿਸੇ ਤਰ੍ਹਾਂ ਵੀ ਪ੍ਰਵਾਨ ਨਹੀਂ ਕਰ ਸਕਦਾ, ਕਿਉਂਕਿ ਇਹ 'ਤੇ ਮੱਖੀਆਂ ਬੈਠੀਆਂ ਨੇ, ਇਹ ਗੁੜ 'ਤੇ ਖਾਣ ਦੇ ਕਾਬਲ ਹੀ ਨਹੀਂ ਹੈ। ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਰੱਬ ਦੀ ਬੰਦਗੀ ਤਪੱਸਿਆ ਵੀ ਗੁੜ ਵਰਗੀ ਮਿੱਠੀ ਹੈ, ਪਰ ਜੇ ਉਹਦੇ ਇਹਦੇ ਉੱਤੇ ਮੱਖੀਆਂ ਬੈਠ ਜਾਣ ਤਾਂ ਫਿਰ ਉਹ ਵੀ ਮਕਰੂਹ ਹੋ ਜਾਂਦੀ ਹੈ, ਉਹ ਵੀ ਅਪਵਿੱਤਰ ਹੋ ਜਾਂਦੀ ਹੈ, ਇਸ ਲਈ ਉਹਨੂੰ ਵੀ ਪਰਮੇਸ਼ੁਰ ਪ੍ਰਵਾਨ ਨਹੀਂ ਕਰੇਗਾ। ਇਹ ਭੁਲੇਖੇ ਸਤਿਗੁਰੂ ਮਹਾਰਾਜ ਨੇ ਸਾਡੇ ਦੂਰ ਕੀਤੇ ਨੇ। ਹਜ਼ੂਰ ਕਹਿੰਦੇ ਨੇ, ਠੀਕ ਹੈ, ਤੁਸੀਂ ਆਪਣੀ ਪੂਜਾ ਤਾਂ ਕਰਵਾ ਲਓਗੇ, ਪਰ ਜੇ ਤੁਹਾਡੀ ਪਤ ਵਾਹਿਗੁਰੂ ਦੀ ਦਰਗਾਹ ਦੇ ਲੇਖੇ ਵਿੱਚ ਨਾ ਪਈ ਤਾਂ ਸਾਰੀ ਪੂਜਾ ਵੀ ਖੁਆਰ ਕਰਨ ਵਾਲੀ ਹੋਵੇਗੀ।
ਜਿਨ ਕੋ ਸਤਿਗੁਰ ਥਾਪਿਆ ਤਨ ਮੇਟ ਨਾ ਸਕੈ ਕੋਈ।
ਲਓ ਹੁਣ ਦੂਸਰੇ ਪਾਸੇ ਜਿਹੜੇ ਸਤਿਗੁਰੂ ਦੇ ਸਾਜੇ ਅਤੇ ਨਿਵਾਜੇ ਹੋਏ ਗੁਰਮੁਖ ਪਿਆਰੇ ਨੇ, ਉਹਨਾਂ ਦੀ ਗੱਲ ਸਤਿਗੁਰੂ ਕਰਦੇ ਨੇ। ਇੱਕ ਤਾਂ ਆਪੇ ਜਿਹੜੇ ਪੀਰ ਬਣੇ ਹੋਏ ਨੇ ਉਹਨਾਂ ਦੀ ਗੱਲ ਆਖੀ ਹੈ, ਹੁਣ ਜਿਹੜੇ ਗੁਰੂ ਦੇ ਸਾਜੇ ਅਤੇ ਨਿਵਾਜੇ ਮਹਾਂਪੁਰਖ ਨੇ ਉਹਨਾਂ ਦੀ ਕੈਸੀ ਅਵਸਥਾ ਹੁੰਦੀ ਹੈ ਜਿਨ ਕੋ ਸਤਿਗੁਰ ਥਾਪਿਆ, ਵੀ ਜਿਨ੍ਹਾਂ ਨੂੰ ਸਤਿਗੁਰੂ ਨੇ, ਅਕਾਲ ਪੁਰਖ ਨੇ, ਗੁਰੂ ਪਰਮੇਸ਼ੁਰ ਨੇ ਆਪ ਕਿਸੇ ਉੱਚ ਪਦਵੀ 'ਤੇ ਸਥਾਪਨ ਕੀਤਾ ਹੈ, ਤਿੰਨ ਮੇਟ ਨਾ ਸਕਿਆ ਕੋਈ, ਉਹਨਾਂ ਦੀ ਵਡਿਆਈ ਨੂੰ, ਉਹਨਾਂ ਦੀ ਇੱਜ਼ਤ ਨੂੰ, ਉਹਨਾਂ ਦੇ ਸਤਿਕਾਰ ਨੂੰ ਕੋਈ ਵੀ ਮੇਟ ਨਹੀਂ ਸਕਦਾ।
ਉਹਨਾਂ ਅੰਦਰ ਨਾਮ ਨਿਧਾਨ ਹੈ, ਨਾਮੋ ਪ੍ਰਗਟ ਹੋਏ।
ਉਹਦਾ ਕਾਰਨ ਕੀ ਹੈ? ਹਜ਼ੂਰ ਕਹਿੰਦੇ, ਉਹਨਾਂ ਗੁਰਮੁਖਾਂ ਦੇ ਅੰਦਰ ਨਾਮ ਦਾ ਖਜ਼ਾਨਾ ਪ੍ਰਗਟ ਹੋ ਜਾਂਦਾ ਹੈ, ਉਹਨਾਂ ਦੇ ਅੰਦਰ ਵੀ ਨਾਮ ਦਾ ਖਜ਼ਾਨਾ ਵਸ ਜਾਂਦਾ ਹੈ, ਅਤੇ ਨਾਮੋ ਪ੍ਰਗਟ ਹੋਏ ਉਹਨਾਂ ਦੀ ਰਸਨਾ ਤੋਂ ਵੀ, ਅਤੇ ਉਹਨਾਂ ਦੇ ਸਵਾਸਾਂ ਤੋਂ ਵੀ, ਉਹਨਾਂ ਦੇ ਰੋਮ ਰੋਮ ਦੇ ਵਿੱਚੋਂ ਵੀ ਨਾਮ ਹੀ ਪ੍ਰਗਟ ਹੁੰਦਾ ਹੈ।
ਨਾਉ ਪੂਜੀਐ ਨਾਉ ਮੰਨੀਏ ਅਖੰਡ ਸਦਾ ਸੱਚ ਸੋਏ।
ਹਜ਼ੂਰ ਕਹਿੰਦੇ ਨੇ, ਭਾਈ, ਉਹਨਾਂ ਗੁਰਮੁਖਾਂ ਦੀ ਸ਼੍ਰੇਣੀ ਦੇ ਵਿੱਚ ਨਾਉ ਪੂਜੀਐ ਨਾਮ ਦੀ ਹੀ ਪੂਜਾ ਕੀਤੀ ਜਾਂਦੀ, ਦੇਹ ਦੀ ਪੂਜਾ ਨਹੀਂ, ਸਰੀਰ ਦੀ ਪੂਜਾ ਨਹੀਂ, ਨਾਮ ਦੀ ਪੂਜਾ ਹੈ। ਨਾਉ ਪੂਜੀਐ ਨਾਮ ਦੀ ਹੀ ਪੂਜਾ ਕੀਤੀ ਜਾਂਦੀ ਹੈ, ਅਤੇ ਨਾਉ ਮੰਨੀਐ ਅਤੇ ਨਾਮ ਨੂੰ ਹੀ ਆਪਣਾ ਇਸ਼ਟ ਮੰਨਿਆ ਜਾਂਦਾ। ਸਾਡੇ ਸਤਿਗੁਰੂ, ਸ਼ਬਦ ਗੁਰੂ, ਧੰਨ ਗੁਰੂ ਗ੍ਰੰਥ ਸਾਹਿਬ, ਸੱਚੇ ਪਾਤਸ਼ਾਹ ਮਹਾਰਾਜ ਨੇ, ਨਾਮ ਸਰੂਪ ਸਤਿਗੁਰੂ ਨੇ, ਇਹਨਾਂ ਦੀ ਪੂਜਾ ਸਿੱਖ ਧਰਮ ਦੇ ਵਿੱਚ ਪ੍ਰਵਾਨ ਹੈ। ਨਾਉ ਪੂਜੀਐ ਨਾਮ ਦੀ ਪੂਜਾ, ਸ਼ਬਦ ਦੀ ਪੂਜਾ ਕਰਨੀ ਚਾਹੀਦੀ ਹੈ, ਅਤੇ ਨਾਮ ਦੀ ਹੀ ਮੰਨੀਆਂ ਦਾ ਅਰਥ ਹੈ ਮਨੌਤ ਕਰਨੀ ਚਾਹੀਦੀ ਹੈ। ਅਖੰਡ ਸਦਾ ਸੱਚ ਸੋਏ, ਅਤੇ ਜਿਹੜਾ ਨਾਮ ਹੈ ਉਹ ਅਖੰਡ, ਇੱਕ ਰਸ ਰਹਿਣ ਵਾਲਾ, ਸਦਾ ਸੱਚ, ਜੋ ਅਕਾਲ ਪੁਰਖ ਹੈ ਉਸੇ ਦਾ ਸਰੂਪ ਹੈ। ਨਾਮ ਅਤੇ ਨਾਮੀ ਵੱਖ ਨਹੀਂ, ਗੁਰੂ ਦੀ ਬਾਣੀ ਗੁਰੂ ਤੋਂ ਵੱਖ ਨਹੀਂ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਅਤੇ ਨਾਮ ਵੀ ਨਾਮੀ ਤੋਂ ਵੱਖ ਨਹੀਂ। ਸੂਰਜ ਦੀਆਂ ਕਿਰਨਾਂ ਕਦੇ ਸੂਰਜ ਤੋਂ ਵੱਖ ਹੋ ਸਕਦੀਆਂ ਹੈ, ਸਾਗਰ ਦੀਆਂ ਲਹਿਰਾਂ ਕਦੇ ਸਾਗਰ ਤੋਂ ਵੱਖ ਹੋ ਸਕਦੀਆਂ ਹੈ। ਹਜ਼ੂਰ ਕਹਿੰਦੇ, ਨਾਮ ਇੱਕ ਲਹਿਰ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ, ਗੁਰਮੁਖ ਉਸ ਨਾਮ ਨੂੰ ਪਕੜਦੇ ਨੇ। ਨਾਉ ਪੂਜੀਐ ਨਾਉ ਮੰਨੀਐ, ਅਖੰਡ ਸਦਾ ਸੱਚ ਸੋਏ, ਫਿਰ ਉਹ ਅਖੰਡ ਅਤੇ ਸਦਾ ਸੱਚ ਸਰੂਪ ਜੋ ਅਕਾਲ ਪੁਰਖ ਹੈ ਉਸਦਾ ਰੂਪ ਹੋ ਜਾਂਦੇ ਹਨ।
ਖੇਹੂ ਖੇਰਲਾਈਐ ਤਾਂ ਜੀਓ ਕਿਹਾ ਹੋਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ, ਜਿਹੜੇ ਕੋਈ ਆਪੇ ਬਣੇ ਪੀਰ ਫਕੀਰ ਨੇ, ਕਰਾਮਾਤੀ ਆਪਣੇ ਆਪ ਨੂੰ ਸਦਵਾਉਂਦੇ ਨੇ, ਰਿੱਧੀਆਂ ਸਿੱਧੀਆਂ ਵਾਲੇ ਵੀ ਸਦਵਾਉਂਦੇ ਨੇ, ਪਰ ਯਾਦ ਰੱਖੋ, ਖੇਹੂ ਖੇਹਰਲਾਈਐ, ਆਹ ਜਿਹੜੀ ਉਹਨਾਂ ਦੀ ਦੇਹ ਹੈ ਇਹ ਖੇਹ ਹੀ ਹੈ ਨਾ, ਮਿੱਟੀ ਤੋਂ ਬਣੀ ਹੋਈ ਹੈ, ਇਹਨੂੰ ਮਿੱਟੀ ਦੇ ਵਿੱਚ ਹੀ ਰਲਾਇਆ ਜਾਵੇਗਾ, ਇਹ ਮ੍ਰਿਤਕ ਸਰੀਰ ਨੂੰ ਮਿੱਟੀ ਦੇ ਵਿੱਚ ਹੀ ਰਲਾਇਆ ਜਾਵੇਗਾ। ਤਾਂ ਜੀਓ ਕਿਹਾ ਹੋਏ, ਉਸ ਵੇਲੇ ਉਹਨਾਂ ਦੇ ਜੀਵ ਆਤਮਾ ਦਾ ਕਿਹੋ ਜਿਹਾ ਹਾਲ ਹੁੰਦਾ ਹੋਵੇਗਾ, ਇਹ ਤਾਂ ਉਹੀ ਜਾਣ ਸਕਦੇ ਨੇ ਜਾਂ ਪਰਮੇਸ਼ਰ ਜਾਣ ਸਕਦਾ। ਇਹਦਾ ਮਤਲਬ ਇਹ ਹੈ ਵੀ ਜਿਹੜੇ ਪਖੰਡੀ ਲੋਕ ਨੇ ਉਹਨਾਂ ਦਾ ਦਰਗਾਹ ਦੇ ਵਿੱਚ ਵੀ ਮੰਦਾ ਹਾਲ ਹੀ ਹੁੰਦਾ ਹੈ।
ਜਲਿਆ ਸਭ ਸਿਆਣਪਾ ਉੱਠੀ ਚੱਲਿਆ ਰੋਏ।
ਹਜ਼ੂਰ ਫਰਮਾਉਂਦੇ ਨੇ ਭਾਈ ਜਿੰਨੀਆਂ ਵੀ ਸਿਆਣਪਾਂ ਨੇ, ਬੁੱਧੀ ਦੀਆਂ ਚਤਰਾਈਆਂ ਨੇ, ਇਹ ਸਾਰੀਆਂ ਹੀ ਉੱਥੇ ਸੜ ਜਾਂਦੀਆਂ ਨੇ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲਿਆ ਨਾਲ। ਇੱਥੇ ਤਾਂ ਮਨੁੱਖ ਆਪਣੀ ਸਿਆਣਪ ਦੇ ਨਾਲ, ਆਪਣੀ ਚਤਰਾਈ ਦੇ ਨਾਲ ਪੀਰ ਬਣ ਜਾਂਦਾ, ਸਿੱਧ ਬਣ ਜਾਂਦਾ, ਸੰਤ ਬਣ ਜਾਂਦਾ, ਬਾਬਾ ਬਣ ਜਾਂਦਾ, ਗੁਰੂ ਵੀ ਬਣ ਜਾਂਦਾ, ਪਰ ਇਹ ਸਿਆਣਪਾਂ ਅੱਗੇ ਨਹੀਂ ਚੱਲਦੀਆਂ। ਜਲੀਆਂ ਸਭ ਸਿਆਣਪਾਂ, ਇਹ ਸਾਰੀਆਂ ਸਿਆਣਪਾਂ ਦੇ ਨਾਲ ਹੀ ਚਿਖਾ ਦੇ ਸੜ ਜਾਂਦੀਆਂ ਨੇ। ਉੱਠੀ ਚੱਲਿਆ ਰੋਏ, ਅਤੇ ਜਿਹੜਾ ਜੀਵ ਆਤਮਾ ਹੈ ਉਹਨਾਂ ਦਾ, ਉਹ ਇੱਥੋਂ ਰੋਂਦਾ ਕਰਲਾਉਂਦਾ ਉੱਠ ਕੇ ਤੁਰ ਜਾਂਦਾ ਹੈ।
ਨਾਨਕ ਨਾਮ ਵਿਸਾਰੀਐ ਦਰ ਗਿਆ ਕਿਆ ਹੋਏ।
ਨਾਨਕ ਨਾਮ ਵਿਸਾਰਿਐ, ਸਿਹਾਰੀ ਨਾਲ ਉਚਾਰਨ ਕਰਨਾ, ਨਾਨਕ ਨਾਮ ਵਿਸਾਰਿਐ, ਵਿਸਾਰਿਐ ਅਤੇ ਵਿਸਾਰਿਆ ਦੇ ਅਰਥ ਵਿੱਚ ਵੀ ਅੰਤਰ ਆ ਜਾਂਦਾ। ਨਾਨਕ ਨਾਮ ਵਿਸਾਰਿਐ, ਹਜ਼ੂਰ ਕਹਿੰਦੇ ਭਾਈ ਵਾਹਿਗੁਰੂ ਦੇ ਨਾਮ ਨੂੰ ਵਿਸਾਰਨ ਕਰਕੇ ਦਰ ਗਿਆ ਕਿਆ ਹੋਏ। ਜਦੋਂ ਮਨੁੱਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਗਿਆ, ਉਹਦਾ ਹਾਲ ਕਿਹੋ ਜਿਹਾ ਹੋਵੇਗਾ, ਇਹ ਗੱਲ ਅਸੀਂ ਨਹੀਂ ਕਹਿ ਸਕਦੇ। ਭਾਵ ਅੱਗੇ ਜਾ ਕੇ ਉਹਨੂੰ ਵੀ ਨਰਕਾਂ ਦੀ ਸਜ਼ਾ ਸਹਾਰਨੀ ਪਵੇਗੀ, ਕਿਉਂਕਿ ਕਲਗੀਧਰ ਪਾਤਸ਼ਾਹ ਨੇ ਸਪਸ਼ਟ ਕਿਹਾ ਹੈ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਸ ਨਰਕ ਮੋਲੀਨ। ਜਿਹੜਾ ਪਖੰਡੀ ਆਦਮੀ ਜੀ ਦੇ ਕੋਲ ਨਾਮ ਨਹੀਂ, ਦਰਗਾਹ ਦੇ ਵਿੱਚ ਤਾਂ ਨਾਮ ਵਾਲਿਆਂ ਦੀ ਇੱਜ਼ਤ ਹੁੰਦੀ ਹੈ, ਅਤੇ ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ, ਰਿੱਧੀਆਂ ਸਿੱਧੀਆਂ ਪੂਜਾ ਪ੍ਰਤਿਸ਼ਠਾ ਦੇ ਵਿੱਚ ਲੱਗ ਗਏ ਨੇ, ਤੈਗ ਸਿੱਧੀ ਤੈਗ ਕਰਾਮਾਤ ਉਹਨਾਂ ਨੂੰ ਆਖੀਐ, ਜਦੋਂ ਉਹ ਲੋਕ ਪਰਮੇਸ਼ੁਰ ਦੀ ਦਰਗਾਹ ਵਿੱਚ ਜਾਂਦੇ ਨੇ ਉਹਨਾਂ ਦਾ ਕੀ ਹਾਲ ਹੁੰਦਾ, ਇਹਦੇ ਬਾਰੇ ਕੁਝ ਵੀ ਨਹੀਂ ਆਖਿਆ ਜਾ ਸਕਦਾ। ਭਾਵ ਬਹੁਤ ਮੰਦਾ ਹਾਲ ਹੀ ਉਹਨਾਂ ਦਾ ਹੁੰਦਾ।